पंकज बंदन पाद पंकज बंदन सिमरो अंगद दुख निकंदन अमरदास गुर हृदय त्यावो जी हृदय त्यावो श्री गुरु रामदास गुण गाओ गुरु अर्जन विघ्नन के नाशक विघ्नन के हरे गोविंद शुभ मत प्रकाशक श्री हर राय नमो कर जोरी नमोकार जोरी श्री हर कृष्ण मना बहोरी तेग बहादुर परम कृपाला वाहिगुरु परम कृपाला श्री गुरु गोविंद सिंह विसाला तरों तरा परे पुने पुन शीसा पुने पुन शीसा बंदों बार बार जगदीसा एक अंकारा सतगुरु ते प्रसाद सच होए वाहिगुरु जी की फतेह है बिघ्न विनाशन सोए कहाँ बुद्ध प्रभ तुच्छ हमारी वर्ण सकै मेहमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जीओ सवैया जूं कपरी बह बार बदे सिर रूखे बडे न लही चिकनाई चीरन चीर मलीन फटे तन शादन पी न हो सबाई बंदन पार तरे बह पायन मंद ही मंद चले ओ जिन जाई श्री हर गोबिंद तीर बिना कहो कौन करै दुख ते छुटकाई
वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जी संध्या दे दीवान गुरु की हजूरी च सजे हन आप जी ने अमृतमई गुरु की बाणी दा आनंद माणिया सोदा रह राज साहब दे पाठ आरती आरते दे कीर्तन होए हन हुण महाराज साहब जी दी लड़ीवार इतिहास दी कथा नाल जुड़ जाइए मेरी पीरी दे मालक छेवें पातशाह जी गुरु हरगोबिंद साहब सच्चे पातशाह जी ग्वालियर दे किले विचों 52 राजियां नूं लै के बाहर निकल रहे हन उन्हां राजियां ने बेनती की सच्चे पातशाह तुहाडे तों बिना साडा कोई मददगार नहीं है कृपा करके सानू सचखंड दे तुसीं जो नज़ारे दिखाए हन संगत बख्शी है इस तो हुण विछोड़ो ना जां तां सानू इस कैदखाने चों बाहर कढ़ो जां साडे पास ही रहो महाराज सच्चे पातशाह उन्हां राजियां दी बेनती मन के बादशाह जहांगीर नूं कह दिता भी जे राजियां नूं छड़ेगा ते तां असीं बाहर आवांगे बादशाह नूं गुरु साहब दी इह शर्त मननी पई भावें उहदे वास्ते बड़ी औखी गल सी बड़ा तरदत करके मेहनत करके भज दौड़ करके जंग युद्ध करके महिमा लड़ के जहांगीर ने इन्हां राजियां नूं काबू किया सी लखां करोड़ां रुपया लड़ाइयां ते खर्च होया सी हज़ारां जवान मरे सन लड़ाई विच सो इन्हां राजियां नूं छड़ना तां मुश्किल सी पर गुरु महाराज दा बचन मन के ਬਾਦਸ਼ਾਹ ਨੇ ਇਹਨਾਂ ਰਾਜਿਆਂ ਨੂੰ ਛੱਡਣ ਦਾ ਹੁਕਮ ਇਸ ਤਰ੍ਹਾਂ ਸੁਣਾਇਆ, ਜਿੰਨੇ ਰਾਜੇ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਕੇ ਬਾਹਰ ਆ ਜਾਣ ਉਹ ਆ ਸਕਦੇ ਹਨ। ਸਤਿਗੁਰੂ ਜੀ ਨੇ ਉਸ ਵੇਲੇ 52 ਦੇ 52 ਰਾਜੇ, 50 ਕਲੀਆਂ ਵਾਲਾ ਚੋਲਾ ਸੀ, 50 ਕਲੀਆਂ ਉਹਨਾਂ ਨੇ ਇੱਕ ਇੱਕ ਕਰਕੇ ਫੜ ਲਈ, ਅਤੇ 2 ਤਣੀਆਂ ਜਿਹੜੇ ਚੋਲਾ ਬੰਨਣ ਵਾਲੀਆਂ ਉਹ 2 ਰਾਜਿਆਂ ਨੂੰ ਫੜਾ ਦਿੱਤੀਆਂ, ਅਤੇ 52 ਦੇ 52 ਰਾਜਿਆਂ ਨੂੰ ਲੈ ਕੇ ਸੱਚੇ ਪਾਤਸ਼ਾਹ ਬਾਹਰ ਨਿਕਲੇ ਹਨ। ਸੋ ਉਸ ਵੇਲੇ ਦਾ ਸੀਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਖਿੱਚ ਰਹੇ ਨੇ। ਆਓ ਸਰਵਣ ਕਰੀਏ ਉਹਨਾਂ ਰਾਜਿਆਂ ਦੀ ਕਿੰਨੀ ਕੁ ਮਾੜੀ ਹਾਲਤ ਸੀ, ਕਿੱਦਾਂ ਦੀ ਉਹਨਾਂ ਦੀ ਦਸ਼ਾ ਹੋਈ ਪਈ ਸੀ, ਦੁਰਦਸ਼ਾ ਹੋਈ ਪਈ ਸੀ, ਉਹ ਕਵੀ ਜੀ ਬਿਆਨ ਕਰਦੇ ਨੇ। ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਵਈਆ ਜੂੰ ਕਾ ਭਰੀ ਬਹੁ ਬਾਰ ਵਧੇ,
ਕਹਿੰਦੇ ਉਹਨਾਂ ਦੇ ਵਾਲ ਬੜੇ ਵਧੇ ਹੋਏ ਸਨ, ਅਤੇ ਵਾਲਾਂ ਨੂੰ ਧੋਣ ਨਾ ਕਰਕੇ, ਕਿਉਂਕਿ ਉੱਥੇ ਜੇਲ੍ਹ ਦੇ ਵਿੱਚ, ਅੱਜ ਕੱਲ੍ਹ ਤਾਂ ਫਿਰ ਵੀ ਜੇਲ੍ਹਾਂ ਵਿੱਚ ਨਹਾਉਣ ਧੋਣ ਦੀਆਂ ਸਹੂਲਤਾਂ, ਖਾਣ ਪੀਣ ਦੀਆਂ ਅੱਗੇ ਨਾਲੋਂ ਬੜੀਆਂ ਠੀਕ ਹਨ। ਪੁਰਾਣੇ ਜ਼ਮਾਨੇ ਵਿੱਚ ਜੇਲ੍ਹ ਨੂੰ ਬਹੁਤ ਜ਼ਿਆਦਾ ਕਸ਼ਟਦਾਇਕ ਬਣਾਇਆ ਜਾਂਦਾ ਸੀ, ਤਾਂ ਕਿ ਜਿਹੜਾ ਜੇਲ੍ਹ 'ਚ ਗਿਆ ਉਹਨੂੰ ਮਹਿਸੂਸ ਹੋਵੇ ਵੀ ਮੈਂ ਗਲਤੀ ਕੀਤੀ ਹੈ, ਮੈਂ ਅਪਰਾਧ ਕੀਤਾ, ਮੈਂ ਗੁਨਾਹ ਕੀਤਾ। ਸੋ ਜੇਲ੍ਹ ਤਾਂ ਜੇਲ੍ਹ ਹੈ, ਭਾਵੇਂ ਅੱਜ ਹੈ ਭਾਵੇਂ ਉਸ ਜ਼ਮਾਨੇ ਵਿੱਚ ਹੋਵੇ, ਪਰ ਉਸ ਜ਼ਮਾਨੇ ਵਿੱਚ ਅੱਜ ਨਾਲੋਂ ਕਸ਼ਟ ਵਧੇਰੇ ਹੁੰਦੇ ਸਨ। ਹਰ ਵੇਲੇ ਹੱਥ ਕੜੀ ਜਾਂ ਬੇੜੀ ਪਾ ਕੇ ਰੱਖਣਾ, ਅਤੇ ਖਾਣ ਪੀਣ ਦੀਆਂ ਸਹੂਲਤਾਂ ਵੀ ਚੰਗੀਆਂ ਨਹੀਂ ਦੇਣੀਆਂ, ਨਹਾਉਣ ਧੋਣ ਦਾ ਵੀ ਸਿਸਟਮ ਮਾੜਾ ਸੀ। ਇਸ ਕਰਕੇ ਕੈਦੀਆਂ ਦੀ ਹਾਲਤ ਕਵੀ ਜੀ ਬਿਆਨ ਕਰ ਰਹੇ ਨੇ। 52 ਰਾਜਿਆਂ ਦੇ ਜੂੰ ਕੁ ਭਰੀ, ਸਿਰ 'ਚ ਜੂਆਂ ਪਈਆਂ ਹੋਈਆਂ ਹਨ, ਬਹੁ ਬਾਰ ਵਧੇ ਸਿਰ, ਸਿਰ ਦੇ ਵਾਲ ਵਧੇ ਹੋਏ ਹਨ।
ਰੁੱਖੇ ਵੱਡੇ ਨਾ ਲਹੀ ਚਕਨਾਈ,
ਕੇਸ ਰੁੱਖੇ ਹਨ, ਕਈ ਸਾਲਾਂ ਤੋਂ ਸਿਰ ਨੂੰ ਤੇਲ ਲਾਉਣ ਦੇ ਵਾਸਤੇ ਨਹੀਂ ਮਿਲਿਆ।
ਚੀਰਨ ਚੀਰ ਮਲੀਨ ਫਟੇ,
ਕੱਪੜੇ ਪੁਰਾਣੇ ਹੋ ਕੇ ਫਟ ਗਏ ਹਨ, ਥਾਂ ਥਾਂ ਤੋਂ ਰਾਜਿਆਂ ਦੇ ਕੱਪੜੇ ਫਟੇ ਹੋਏ, ਬੋਦੇ ਪੁਰਾਣੇ ਹਨ।
ਤਨ ਸ਼ਾਦਨ ਪੀਨ ਹੋਏ ਸਬਾਈ,
ਇੰਨੇ ਪੁਰਾਣੇ ਬੋਦੇ ਪਾਟੇ ਕੱਪੜੇ ਰਾਜਿਆਂ ਦੇ ਕਿ ਚੰਗੀ ਤਰ੍ਹਾਂ ਉਹਨਾਂ ਦਾ ਸਰੀਰ ਵੀ ਢੱਕਿਆ ਨਹੀਂ ਜਾਂਦਾ।
ਬੰਧਨ ਭਾਰ ਧਰੇ ਬਹੁ ਪਾਇਨ,
ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਾਂ ਵਿੱਚ ਹੱਥ ਕੜੀਆਂ ਨੇ, ਗਲਾਂ ਵਿੱਚ ਲੋਹੇ ਦੇ ਤੌਕ ਕੜੇ ਪਾਏ ਹੋਏ ਨੇ।
ਮੰਦ ਹੀ ਮੰਦ ਚੱਲਿਓ ਜਿਨ ਜਾਈ,
ਉਹਨਾਂ ਕੜਿਆਂ ਕਰਕੇ ਬੇੜੀਆਂ ਕਰਕੇ ਤੇਜ਼ ਤੁਰ ਨਹੀਂ ਸਕਦੇ, ਹੌਲੇ ਹੌਲੇ ਤੁਰਦੇ ਹਨ, ਹੌਲੇ ਹੌਲੇ ਪੈਰ ਪੁੱਟਦੇ ਹਨ।
ਸ਼੍ਰੀ ਹਰਗੋਬਿੰਦ ਤੀਰ ਬਿਨਾ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਧੀਰਜਵਾਨ ਸਤਿਗੁਰਾਂ ਤੋਂ ਬਿਨਾ,
ਕਹੋ ਕੌਣ ਕਰੈ ਦੁੱਖ ਤੇ ਛੁਟਕਾਈ।
ਕਵੀ ਜੀ ਪੁੱਛਦੇ ਨੇ, ਦੱਸੋ ਕੌਣ ਹੈ ਕੋਈ ਇਹੋ ਜਿਹਾ ਜਿਹੜਾ ਇਹਨਾਂ ਨੂੰ ਛੁਟਕਾ ਲਵੇ, ਕੋਈ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾ ਦੱਸੋ ਜਿਹੜਾ ਇਹਨਾਂ 52 ਰਾਜਿਆਂ ਦਾ ਖਿਹੜਾ ਛੁਡਾ ਦਿੰਦਾ। ਕੋਈ ਨਹੀਂ ਸੀ ਛੁਡਾ ਸਕਦਾ, ਇਹਦਾ ਬੰਦੀ ਛੋੜ ਦਾਤੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਮਹਾਰਾਜ ਹੀ ਹਨ।
ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ,
ਸਾਧ ਸੰਗਤ ਜੀ ਜਿਨ੍ਹਾਂ ਦਾ ਸਾਰੇ ਦੇਸ਼ਾਂ ਦਾ ਰਾਜ ਖੁਸ ਗਿਆ, ਰਿਆਸਤਾਂ ਖੁਸ ਗਈਆਂ, ਇਲਾਕੇ ਖੋ ਲਏ ਜਹਾਂਗੀਰ ਨੇ,
ਸੁਤ ਭਾਰ ਜਾ ਆਦ ਹੇਤੂ ਨਹਿ ਪਾਸੀ,
ਉਹਨਾਂ ਦੇ ਬੱਚੇ, ਉਹਨਾਂ ਦੀਆਂ ਘਰ ਵਾਲੀਆਂ, ਰਾਣੀਆਂ ਮਹਾਰਾਣੀਆਂ ਵਿਛੜ ਗਈਆਂ, ਕੋਈ ਸੱਜਣ ਮਿੱਤਰ ਦੋਸਤ ਪਾਸ ਨਹੀਂ ਰਿਹਾ, ਸਦਾ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਬਣਾ ਕੇ ਸਿੱਟ ਦਿੱਤੇ ਗਏ ਸਨ।
ਦੀਹ ਮਹਾਦੁਰ ਗਿਓ ਬਡੋਦਡ,
ਬੜਾ ਵੱਡਾ ਗਵਾਲੀਅਰ ਦਾ ਕਿਲਾ, ਬੜਾ ਮਜ਼ਬੂਤ ਕਿਲਾ, ਜਿਹਦੇ ਵਿੱਚੋਂ ਇਹਨਾਂ ਨੂੰ ਛੁਡਾਉਣ ਦੀ ਹਿੰਮਤ ਵੀ ਕੋਈ ਨਹੀਂ ਕਰ ਸਕਦਾ ਸੀ।
ਜਾਏ ਨਾ ਕੋ ਗੱਡ ਮੈਂ ਬਲ ਰਾਸੀ,
ਇਸ ਕਿਲੇ ਵਿੱਚ ਕੋਈ ਉੱਡ ਕੇ ਨਹੀਂ ਜਾ ਸਕਦਾ ਪੰਛੀ, ਇਸ ਕਿਲੇ ਦੇ ਆਲੇ ਦੁਆਲੇ ਸਖਤ ਪਹਿਰੇ ਲੱਗੇ ਰਹਿੰਦੇ ਸਨ।
ਹੀਨ ਉਪਾਏ ਰਹੇ ਦੁੱਖ ਪਾਏ ਜੋ,
ਕਹਿੰਦੇ ਇਸ ਕਿਲੇ ਦੇ ਵਿੱਚ ਬਿਨਾ ਉਪਾਅ ਦੇ ਬੇਵੱਸ ਹੋ ਕੇ ਵਿਚਾਰੇ ਰਾਜੇ ਦੁਖੀ ਹੋ ਰਹੇ ਸਨ।
ਜੋ ਛੋਟਨ ਤੇ ਨਿਤ ਤਾਰ ਨਿਰਾਸੀ
ਤੇ ਸਦਾ ਲਈ ਇਹ ਆਸ ਲਾ ਦਿੱਤੀ ਸੀ ਵੀ ਅਸੀਂ ਕਦੀ ਛੁੱਟਾਂਗੇ, ਛੁੱਟਣ ਵੱਲੋਂ ਨਿਰਾਸ਼ ਹੋ ਚੁੱਕੇ ਸਨ। ਆਸ ਮੁੱਕ ਗਈ ਸੀ, ਹੁਣ ਤਾਂ ਇਹੀ ਨਜ਼ਰ ਆਉਂਦਾ ਸੀ ਸਾਰੀ ਜ਼ਿੰਦਗੀ ਇਸ ਕਿਲੇ 'ਚ ਰਹਿਣਾ ਹੈ, ਇਸੇ ਕਿਲੇ 'ਚ ਹੀ ਮਰਨਾ ਹੈ, ਇਸੇ ਕਿਲੇ 'ਚ ਹੀ ਸਾਡਾ ਸੰਸਕਾਰ ਹੋਵੇਗਾ। ਸਾਡਾ ਸਰੀਰ ਵੀ, ਸਾਡੀ ਲਾਸ਼ ਵੀ, ਮੁਰਦਾ ਡੈੱਡ ਬਾਡੀ ਵੀ ਬਾਹਰ ਨਹੀਂ ਜਾ ਸਕੇਗੀ। ਹਾਂਜੀ,
ਸ਼੍ਰੀ ਹਰਗੋਬਿੰਦ ਤੀਰ ਬਿਨਾ।
ਕਵੀ ਜੀ ਪੁੱਛਦੇ ਨੇ, ਦੱਸੋ ਗੁਰੂ ਹਰਗੋਬਿੰਦ ਸਾਹਿਬ ਵਰਗਾ ਕੋਈ ਹੈ ਦੁਨੀਆ 'ਤੇ? ਉਹਨਾਂ ਤੋਂ ਬਿਨਾਂ ਕੌਣ ਹੈ ਜਿਹੜਾ ਇਹਨਾਂ ਨੂੰ ਛੁਡਾ ਲੈਂਦਾ? ਹਾਂਜੀ,
ਕਹੋ ਕੌਣ ਕਰੇ ਅਸ ਬੰਦ ਖਲਾਸੀ।
ਦੱਸੋ ਖਾਂ, ਕੌਣ ਹੈ ਜਿਹੜਾ ਇਹਨਾਂ ਦੀ ਇਸ ਤਰ੍ਹਾਂ ਬੰਦ ਖਲਾਸੀ ਕਰਾ ਲੈਂਦਾ ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ 52 ਕਲੀਆਂ ਵਾਲੇ ਚੋਲੇ ਨਾਲ ਕਰਾ ਰਹੇ ਹਨ?
ਦੇਸ਼ ਵਿਦੇਸ਼ਨ ਜੀਤ ਭਲੇ।
ਉਹ ਜਹਾਂਗੀਰ ਬਾਦਸ਼ਾਹ ਜਿਹਦਾ ਚੜ੍ਹਦੇ ਤੋਂ ਛਿਪਦੇ ਤੱਕ ਰਾਜ ਹੈ, ਦੇਸ਼ਾਂ ਵਿਦੇਸ਼ਾਂ ਨੂੰ ਜਿਸ ਨੇ ਜਿੱਤ ਲਿਆ ਹੈ।
ਇੱਕ ਰਾਜ ਭਇਓ ਬੜ ਤੇਜ ਪ੍ਰਕਾਸ਼ੀ।
ਚੁਗਤੇ ਮੁਗਲਾਂ ਦਾ ਰਾਜ ਇੱਕ ਛੱਤ ਰਾਜ ਹੋ ਗਿਆ ਹੈ, ਕਿੱਥੇ ਬੰਗਾਲ ਪੂਰਬ ਦੇ ਵਿੱਚ ਅਤੇ ਕਿਤੇ ਪੱਛਮ ਦੇ ਵਿੱਚ ਕਾਬਲ ਕੰਧਾਰ, ਕਿਤੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਅਤੇ ਦੱਖਣ ਦੇ ਵਿੱਚ ਕੰਨਿਆ ਕੁਮਾਰੀ ਤੱਕ ਵੱਡੇ ਵੱਡੇ ਰਾਜ, ਵੱਡੀਆਂ ਵੱਡੀਆਂ ਰਿਆਸਤਾਂ ਸਭ ਤਹਿਸ਼ ਨਹਿਸ਼ ਕਰ ਦਿੱਤੀਆਂ ਜਹਾਂਗੀਰ ਨੇ।
ਨਾਹੇ ਰਹਿਓ ਅਵਨੀ ਤਲ ਕੋ ਅਸ।
ਦੱਖਣ ਤੋਂ ਪੂਰਬ, ਦੱਖਣ ਪੂਰਬ ਉੱਤਰ ਪੱਛਮ ਸਾਰੇ ਇਲਾਕਿਆਂ ਵਿੱਚ ਇਹੋ ਜਿਹੀ ਕੋਈ ਰਿਆਸਤ ਨਹੀਂ ਰਹੀ।
ਜੋ ਰਣ ਠਾਨ ਕਰੈ ਬਲ ਨਾਸ਼ੀ।
ਜਿਹੜੀ ਜਹਾਂਗੀਰ ਦੇ ਦਿੱਲੀ ਦਰਬਾਰ ਦਾ ਮੁਕਾਬਲਾ ਕਰ ਸਕੇ, ਜਿਹੜਾ ਕੋਈ ਸਾਹਮਣੇ ਉਹ ਬਾਸਰ ਸਕੇ, ਕੋਈ ਬੋਲ ਸਕੇ, ਕੋਈ ਖੰਘ ਵੀ ਸਕੇ, ਇਹਨਾਂ ਨਾਲ ਕੋਈ ਯੁੱਧ ਕਰਕੇ ਜਿੱਤ ਜਾਵੇ, ਕੋਈ ਉਮੀਦ ਨਹੀਂ ਰਹੀ। ਰਾਜਸਥਾਨ ਦੇ ਰਾਜਪੂਤ ਰਾਜੇ ਹਰਾ ਦਿੱਤੇ, ਦੱਖਣ ਦੇ ਮਰਾਠੇ ਹਰਾ ਦਿੱਤੇ, ਪਹਾੜੀ ਰਾਜਿਆਂ ਤੋਂ ਇੰਨਾ ਮਨਾ ਲਈਆਂ, ਬੰਗਾਲ ਮਗਧ ਬਿਹਾਰ ਸਾਰੇ ਇਲਾਕੇ ਫਤਿਹ ਕਰ ਲਏ।
ਦੀਹ ਵਧਿਓ ਤੁਰ ਕੇਸ਼ ਪ੍ਰਤਾਪ।
ਜਹਾਂਗੀਰ ਦਾ ਪ੍ਰਤਾਪ ਸਾਰੇ ਪਾਸੇ, ਅਫਗਾਨਿਸਤਾਨ ਤੱਕ ਉਹਦੇ ਰਾਜ ਦੀਆਂ ਹੱਦਾਂ ਹਨ।
ਗਹਿ ਰਿਪ ਤਾਹੇ ਨਾ ਸ਼ੋਰਨ ਆਸੀ।
ਕਹਿੰਦੇ ਕੋਈ ਦੁਸ਼ਮਣ ਉਹਦੇ ਸਾਹਮਣੇ ਖੰਘ ਨਹੀਂ ਸਕਦਾ। ਉਸ ਬਾਦਸ਼ਾਹ ਜਹਾਂਗੀਰ ਨੇ ਇਹ 52 ਰਾਜੇ ਕੈਦ ਕੀਤੇ ਸਨ, ਕੋਈ ਇਹਨਾਂ ਰਾਜਿਆਂ ਨੂੰ ਛੁਡਾ ਨਹੀਂ ਸੀ ਸਕਦਾ ਜਹਾਂਗੀਰ ਕੋਲੋਂ।
ਸ਼੍ਰੀ ਹਰਗੋਬਿੰਦ ਤੀਰ ਬਿਨਾ।
ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਤੋਂ ਬਿਨਾ
ਕਹੋ ਕੌਣ ਕਰੈ ਅਸ ਬੰਦ ਖਲਾਸੀ।
ਦੱਸੋ ਕੌਣ ਹੈ ਜਿਹੜਾ ਇਹਨਾਂ ਦੀ ਬੰਦ ਖਲਾਸੀ ਕਰ ਦਿੰਦਾ, ਕੌਣ ਹੈ ਜੋ ਛੁਡਾ ਲੈਂਦਾ ਇਹਨਾਂ ਨੂੰ?
ਦੋਹਰਾ ਪਰਵਾਰਤ ਖਸ ਫਸ ਮਹਾ।
ਇਸ ਤਰ੍ਹਾਂ ਮਹਾਰਾਜ 52 ਰਾਜਿਆਂ ਨੂੰ ਨਾਲ ਲੈ ਕੇ ਤੁਰ ਪਏ ਨੇ, ਕਿਉਂਕਿ ਚੋਲੇ ਦੀਆਂ ਕਲੀਆਂ ਨਾਲ ਨਾਲ ਹੁੰਦੀਆਂ ਨੇ। 50 ਕਲੀਆਂ ਵਾਲਾ ਚੋਲਾ ਹੈ, ਦੋ ਅੱਗੇ ਤਣੀਆਂ ਹਨ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਫੜੀ ਹੋਈ ਹੈ, ਇੱਕ ਦੂਜੀ ਦੇ ਨਾਲ ਫਸ ਫਸ ਕੇ ਤੁਰਦੇ ਹੌਲੇ ਹੌਲੇ, ਪੈਰਾਂ 'ਚ ਬੇੜੀਆਂ ਨੇ, ਅਜੇ ਬੇੜੀਆਂ ਖੁੱਲੀਆਂ ਨੇ, ਜਿੰਨਾ ਚਿਰ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਬੇੜੀਆਂ ਨਹੀਂ ਖੁੱਲ ਸਕਦੀਆਂ ਇਹਨਾਂ ਦੀਆਂ, ਜਿੰਨਾ ਚਿਰ ਅੰਦਰ ਰਹਿਣਾ ਬੇੜੀ ਲੱਗੀ ਰਹੇਗੀ। ਬੇੜੀਆਂ ਵੀ ਲੱਗੀਆਂ ਨੇ ਅਤੇ ਹੱਥਾਂ ਵਿੱਚ ਹੱਥ ਕੜੀਆਂ ਵੀ ਨੇ, ਬੜੀ ਮੁਸ਼ਕਲ ਨਾਲ ਚੋਲੇ ਦੀਆਂ ਕਲੀਆਂ ਘੁੱਟ ਕੇ ਫੜੀਆਂ ਹੋਈਆਂ ਨੇ। ਇੱਕ ਰਾਜੇ ਦੇ ਨਾਲ ਦੂਜਾ ਰਾਜਾ ਖਹਿ ਰਿਹਾ ਹੈ, ਖਸ ਖਸ ਕੇ ਖਹਿ ਖਹਿ ਕੇ ਆਪਸ ਵਿੱਚ ਤੁਰਦੇ ਨੇ ਹੌਲੇ ਹੌਲੇ। ਮਹਾਰਾਜ ਉਹਨਾਂ ਸਾਰਿਆਂ ਰਾਜਿਆਂ ਦੇ ਵਿਚਕਾਰ ਸੋਭਾ ਪਾ ਰਹੇ ਨੇ ਛੇਵੇਂ ਪਾਤਸ਼ਾਹ। ਹਾਂਜੀ,
ਮਹੀਪਾਲ ਤਿਸਕਾਲ।
52 ਰਾਜੇ ਆਲੇ ਦੁਆਲੇ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਕੇ ਤੁਰੀ ਆਉਂਦੇ ਨੇ।
ਦੁਰਗ ਪਾਰਨੇ ਕਿਸੇ ਗੁਰੂ।
ਹੌਲੇ ਹੌਲੇ ਤੁਰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਨੇ।
ਕੌਤਕ ਹੋਤ ਵਿਸਾਲ।
ਬਾਹਰ ਬੜੇ ਵਾਜੇ ਗਾਜੇ ਵੱਜ ਰਹੇ ਨੇ, ਹਜ਼ਾਰਾਂ ਸੰਗਤਾਂ ਉਡੀਕ ਰਹੀਆਂ ਨੇ, ਜੈ ਜੈਕਾਰ ਹੋ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਜੈਕਾਰੇ ਲੱਗ ਰਹੇ ਨੇ।
ਜੋ ਪਈ ਲੋਕ ਹਜ਼ਾਰਾਂ ਹੇਰਨ ਹੇਤ,
ਹਜ਼ਾਰਾਂ ਲੋਕ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰਨ ਵਾਸਤੇ ਖੜੇ ਨੇ।
ਮਿਲੇ ਆਏ ਹੋਏ ਸ਼ਿਗਰ ਸਮੇਤ,
ਔਰ ਸਾਧ ਸੰਗਤ ਜੀ ਸਭ ਆ ਕੇ ਇਕੱਠੇ ਹੋ ਗਏ ਨੇ, ਜਿਨ੍ਹਾਂ ਨੂੰ ਪਤਾ ਲੱਗਿਆ ਵੀ ਅੱਜ ਗੁਰੂ ਜੀ ਬਾਹਰ ਆ ਰਹੇ ਨੇ, ਚਲੋ ਚੱਲ ਕੇ ਦਰਸ਼ਨ ਕਰੀਏ।
ਭਈ ਦੂਰ ਲੱਗ ਪੰਗਤ ਖਰੀ,
ਦੂਰ ਦੂਰ ਤਾਂ ਹੀ ਸੰਗਤਾਂ ਦੀਆਂ ਪੰਗਤਾਂ ਲੈਣਾ ਲੱਗੀਆਂ ਹੋਈਆਂ ਨੇ। ਸੱਜੇ ਪਾਸੇ ਵੀ ਸੜਕ ਦੇ ਸੰਗਤਾਂ ਖੜੀਆਂ ਨੇ, ਖੱਬੇ ਪਾਸੇ ਵੀ ਖੜੀਆਂ ਨੇ। ਹਾਂਜੀ,
ਗੁਰ ਦਰਸ਼ਨ ਲੈ ਬੰਦਨ ਕਰੀ,
ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਮੱਥਾ ਟੇਕਦੇ ਹਨ।
ਉਚਰਹਿ ਸੋ ਜਸ ਮਹਾ ਤਿਸ ਕਾਲਾ,
ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ 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 ਹੀ ਹੋ ਰਹੀ ਹੈ। ਹਾਂਜੀ,
ਬੰਦ ਖਲਾਸੀ ਜਾਨ ਨਿਰਪਾਲਾ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਰਾਜਿਆਂ ਦੀ ਬੰਦ ਖਲਾਸੀ ਕਰਾਈ ਹੈ।
ਤੁਮ ਬਿਨ ਕੌਣ ਕਰੇ ਅਸ ਕਾਜ,
ਹੇ ਗੁਰੂ ਜੀ ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਇਹੋ ਜਿਹਾ ਪਰਉਪਕਾਰ ਕਰ ਸਕਦਾ। ਬੰਦੀ ਛੋੜ ਸਤਿਗੁਰੂ, ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਿਆ ਲੀਣਾ, ਸਤਿਗੁਰੂ ਬੰਧਨ ਕੱਟਣ ਵਾਲੇ ਹਨ।
ਬਿਰਧ ਸੰਭਾਲ ਗਰੀਬ ਨਿਵਾਜ,
ਆਪਣੇ ਬਿਰਧ ਦੀ ਸੰਭਾਲ ਕੀਤੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ।
ਬਸਤਰ ਵਿਭੂਖਣ ਸ਼ਸਤਰ ਸਜੰਤੇ,
ਖਾਣ ਲੱਗ ਪੈਂਦੇ ਸਪੀਕਰ, ਆਵਾਜ਼ ਘੱਟ ਕਰਦੇ ਉੱਤੇ ਕੰਨ ਖਾਈ ਜਾਂਦਾ, ਆਪਣੇ ਕੰਨ ਖਾਈ ਜਾਂਦਾ। ਮਹਾਰਾਜ ਬਸਤਰ ਸ਼ਸਤਰ ਪਹਿਨੇ ਹੋਏ ਹਨ।
ਟੀਲ ਬਸਾਲ ਚਲਤ ਦਤਵੰਤੇ,
ਬੜੇ ਸੁੰਦਰ ਸਰੂਪ ਛੇਵੇਂ ਪਾਤਸ਼ਾਹ, ਬੜੀ ਸੁੰਦਰ ਡੀਲ ਡੋਲ, 52 ਰਾਜਿਆਂ ਵਿੱਚੋਂ ਸਭ ਤੋਂ ਉੱਚੇ ਲੰਮੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ।
ਨਿਕਸ ਦੁਰਗ ਤੇ ਬਾਹਰ ਖਰੇ,
ਸਾਧ ਸੰਗਤ ਜੀ ਮਹਾਰਾਜ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਨਿਕਲੇ ਹਨ ਅਤੇ ਬਾਹਰ ਆ ਖੜੇ ਹੋਏ ਹਨ।
ਤਬਹਿ ਲੁਹਾਰ ਕਾਰਨ ਕਰੇ,
ਉਸ ਵੇਲੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਲੁਹਾਰਾਂ ਨੂੰ, ਲੁਹਾਰ ਆ ਗਏ ਹਨ।
ਸਭ ਕੇ ਪੱਗ ਬੰਧਨ ਕਟਵਾਏ,
ਔਰ ਕਹਿੰਦੇ ਜਿਨ੍ਹਾਂ ਦੇ ਪੈਰਾਂ 'ਚ ਬੇੜੀਆਂ ਸਨ, ਹੱਥ ਕੜੀਆਂ ਸਨ, ਉਹ ਮਹਾਰਾਜ ਨੇ ਕਟਵਾ ਦਿੱਤੀਆਂ ਹਨ।
ਹੋਏ ਨਿਰਬੰਧ ਮਹਿਪ ਹਰ ਖਾਏ,
ਕਹਿੰਦੇ ਸਾਰੇ ਕੈਦੀਆਂ ਦੀਆਂ ਹੱਥ ਕੜੀਆਂ ਬੇੜੀਆਂ ਕਟਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਮੁਕਤ ਕਰ ਦਿੱਤਾ, ਆਜ਼ਾਦ ਕਰ ਦਿੱਤਾ। ਜਦੋਂ ਰਾਜਿਆਂ ਦੇ ਬੰਧਨ ਕੱਟੇ ਗਏ, ਰਾਜੇ ਬੜੇ ਖੁਸ਼ ਹੋਏ ਹਨ।
ਜਿਵੇਂ ਸਿੱਖਿਆ ਨੇ ਪੜ੍ਹ ਕਿਰਪਾ ਧਾਰਾ,
ਜਿਵੇਂ ਮਹਾਰਾਜ ਆਪਣੇ ਸਿੱਖਾਂ 'ਤੇ ਕਿਰਪਾ ਕਰਦੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ 'ਤੇ ਹਟੈ। ਹਾਂਜੀ,
ਕਰਮ ਬੰਧ ਤਤ ਛਿਨ ਕੱਟ ਡਾਰਾ,
ਕਹਿੰਦੇ ਇਸ ਤਰ੍ਹਾਂ ਮਹਾਰਾਜ ਜਿਵੇਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਅੱਜ 52 ਰਾਜਿਆਂ ਦੇ ਬੰਧਨ ਕੱਟੇ ਨੇ, ਆਪਣੇ ਸਿੱਖਾਂ ਦੇ ਕਰਮਾਂ ਦੇ ਵੀ ਬੰਧਨ ਕੱਟ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਸਾਡੇ ਕਰਮਾਂ ਦੇ ਹੀ ਬੰਧਨ ਪਏ ਹੋਏ ਨੇ। ਜੀ ਕਾ ਬੰਧਨ ਕਰਮ ਵਿਆਪੈ, ਜੋ ਅਸੀਂ ਪਿਛਲੇ ਜਨਮਾਂ 'ਚ ਕੀਤਾ ਹੈ, ਜੋ ਅਸੀਂ ਇਸ ਜਨਮ 'ਚ ਕੀਤਾ ਹੈ, ਔਰ ਜੋ ਅਸੀਂ ਅੱਜ ਕਰ ਰਹੇ ਹਾਂ, ਜੋ ਅੱਗੇ ਕਰਾਂਗੇ, ਉਹ ਸਾਡੇ ਬੰਧਨ ਹਨ। ਕੀਤੇ ਹੋਏ ਕਰਮ ਭਾਵੇਂ ਉਹ ਚੰਗੇ ਹੋਣ ਭਾਵੇਂ ਉਹ ਮਾੜੇ ਹੋਣ, ਬੰਧਨ ਬਣ ਕੇ ਪੈਂਦੇ ਹਨ ਜੀਵ ਨੂੰ। ਅਤੇ ਗੁਰੂ ਸਾਹਿਬ ਉਹਨਾਂ ਬੰਧਨਾਂ ਨੂੰ, ਕਰਮਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਹਨ।
ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ,
ਗੁਰੂ ਸਾਹਿਬ ਨੇ, ਵੈਸੇ ਤਾਂ ਸਿੱਖਾਂ ਦੇ ਬੰਧਨ ਤਾਂ ਹਰ ਵੇਲੇ ਕੱਟਦੇ ਰਹਿੰਦੇ ਹਨ, ਉਹਨਾਂ ਨੂੰ ਆਜ਼ਾਦ ਕਰਦੇ ਹਨ, ਸਿੱਖਾਂ ਨੂੰ ਮੁਕਤ ਕਰਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ 'ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਪਰ ਮਹਾਰਾਜ ਨੇ ਆਹ ਕੌਤਕ ਕਰਕੇ ਤਾਂ ਆਪਣੇ ਸਿੱਖਾਂ ਨੂੰ ਦ੍ਰਿਸ਼ਟਾਂਤ ਦਿਖਾ ਦਿੱਤਾ, ਦ੍ਰਿਸ਼ਟਾਂਤ ਦਿਖਾ ਤਾ ਪ੍ਰਤੱਖ, ਬਈ ਦੇਖੋ ਇੱਦਾਂ ਅਸੀਂ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਹਾਂ ਜਿਵੇਂ ਆਹ 52 ਰਾਜਿਆਂ ਦੇ ਕੱਟੇ ਹਨ।
ਜੋ ਚਲ ਸਤਿਗੁਰ ਸ਼ਰਨੀ ਆਇਓ,
ਜਿਹੜਾ ਵੀ ਚੱਲ ਕੇ ਗੁਰੂ ਕੀ ਸ਼ਰਨ ਆਇਆ ਹੈ, ਨਿਹਾਲ 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 ਹੋ ਗਿਆ ਹੈ।
ਸੋ ਨਿਰਬੰਧਨ ਹੋਏ ਮੁਦ ਪਾਵੈ,
ਕਹਿੰਦੇ ਉਹ ਸਾਰੇ ਪ੍ਰਸੰਨ ਹੋ ਗਏ, ਗੁਰੂ ਸਾਹਿਬ ਤੋਂ ਦਰਸ਼ਨ ਕਰਕੇ ਨਿਹਾਲ ਹੋ ਗਏ। ਜਿਹੜਾ ਜਿਹੜਾ ਵੀ ਆਇਆ ਦਰਸ਼ਨ ਕਰਕੇ ਨਿਹਾਲ ਹੋ ਗਿਆ।
ਬਧਿਅਤ ਹੋਏ ਨਾ ਆਵੈ ਜਾਵੈ,
ਫਿਰ ਬੇਟੇ ਪੜ੍ਹੀ,
ਬਧਿਅਤ ਹੋਏ ਨਾ ਆਵੈ ਜਾਵੈ,
ਕਹਿੰਦੇ ਫਿਰ ਉਹਦਾ ਆਉਣ ਜਾਣ ਦਾ ਬੰਧਨ ਕੱਟਿਆ ਜਾਂਦਾ ਹੈ।
ਦੇਖ ਕਿਰਪਾ ਨਿਧ ਕੀ ਵਡਿਆਈ,
ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਸਾਗਰ, ਮੇਰਾ ਦੇ ਸਾਈ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਕੋਈ ਕਹਿ ਨਹੀਂ ਸਕਦਾ। ਅੱਜ ਉਹਨਾਂ ਦੀ ਸੋਭਾ ਪ੍ਰਤੱਖ ਹੋਈ ਹੈ, ਜਦੋਂ ਸਤਿਗੁਰੂ ਬੰਦੀ ਛੋੜ 52 ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਨਿਕਲੇ ਹਨ।
ਤਬ ਹਰਦਾਸ ਮੋਦ ਉਰ ਪਾਈ,
ਉਹ ਜਿਹੜਾ ਜੇਲ੍ਹ ਦਾ ਦਰੋਗਾ ਸੀਗਾ, ਜਿਹਦਾ ਨਾਮ ਸੀ ਭਾਈ ਹਰਦਾਸ, ਗਵਾਲੀਅਰ ਦੇ ਕਿਲ੍ਹੇ ਦਾ ਦਰੋਗਾ, ਬੜਾ ਹੀ ਖੁਸ਼ ਹੋਇਆ, ਬੜਾ ਹੀ ਪ੍ਰਸੰਨ ਹੋਇਆ ਹੈ।
ਰਹੋ ਸੰਗ ਮੈਂ ਨਾ ਹਿਨ ਤਿਆਗਾਂ,
ਕਹਿਣ ਲੱਗਾ ਗੁਰੂ ਜੀ ਹੁਣ ਮੈਨੂੰ ਵੀ ਨਾਲ ਲੈ ਕੇ ਚੱਲੋ। ਆਖੋ ਸਤਨਾਮ ਸ੍ਰੀ ਵਾਹਿ, 52 ਰਾਜੇ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਹੀ ਹੈ ਵੀ ਸਾਨੂੰ ਨਾਲ ਲੈ ਚੱਲੋ। ਉਸ ਕਿਲ੍ਹੇ ਦਾ ਦਰੋਗਾ ਕਹਿੰਦਾ ਮੈਂ ਵੀ ਨਾਲ ਹੀ ਜਾਣਾ, ਮੈਂ ਵੀ ਹੁਣ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਨਹੀਂ ਛੱਡਣੀ।
ਸਫਲ ਜਨਮ ਗੁਰ ਸੇਵਾ ਲਾਗਾਂ,
ਮਹਾਰਾਜ ਤੁਹਾਡੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗਾ।
ਫਾਦਰੀ ਸ਼ਾਨ ਹਰਦਾਸ ਹੇਰ ਕਰੁਣਾ ਨਿਧਾਨ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਹਰਦਾਸ ਨੇ ਬੇਨਤੀ ਕੀਤੀ, ਹਾਂਜੀ,
ਚਿਤ ਚਾਹਤ ਦੇਵ ਆਨੰਦ ਮਹਾਨ।
ਕਹਿਣ ਲੱਗਾ ਮਹਾਰਾਜ ਮੇਰਾ ਚਿੱਤ ਇਹੀ ਚਾਹੁੰਦਾ ਵੀ ਮੈਨੂੰ ਹੋਰ ਖੁਸ਼ੀਆਂ ਦਿਓ, ਆਪਣੀ ਸੰਗਤ ਬਖਸ਼ੋ, ਆਪਣੀ ਸੁਹਬਤ ਬਖਸ਼ੋ, ਆਪਣੇ ਚਰਨਾਂ 'ਚ ਥਾਂ ਬਖਸ਼ੋ, ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਦਾਸ ਬਣਾ ਕੇ ਰੱਖੋ।
ਤਬ ਕਹਿਓ ਜਿਤਕ ਕੈਦੀ ਨਿਰਪਾਲ,
ਮਹਾਰਾਜ ਕਹਿਣ ਲੱਗੇ ਬਈ ਇਸ ਤਰ੍ਹਾਂ ਕਰੋ ਜਿਹੜੇ ਰਾਜੇ ਕੈਦੀ ਹਨ,
ਸਭ ਲੇਹੋ ਸੰਗ ਅਬ ਪੰਥ ਚਾਲ,
ਹੇ ਭਾਈ ਹਰਦਾਸ ਜੀ ਇਹਨਾਂ 52 ਰਾਜਿਆਂ ਨੂੰ ਤੁਸੀਂ ਨਾਲ ਲੈ ਲਓ ਅਤੇ ਤੁਸੀਂ ਹੌਲੇ ਹੌਲੇ ਚੱਲ ਕੇ ਦਿੱਲੀ ਆ ਜਾਓ।
ਹਮ ਤੇ ਸੋ ਜਦੋਂ ਹੋਏ ਕਰ ਪਿਆਨ,
ਅਸੀਂ ਹੁਣ ਛੇਤੀ ਜਾਣਾ ਹੈ, ਅਸੀਂ ਬਾਦਸ਼ਾਹ ਨੂੰ ਜਾ ਕੇ ਦਰਸ਼ਨ ਕਰ ਦੇਣੇ ਆ ਛੇਤੀ ਨਾਲ, ਕਿਉਂਕਿ ਉੱਥੇ ਗੁਰੂ ਸਾਹਿਬ ਨੇ ਜਾ ਕੇ ਦੁਸ਼ਟ ਚੰਦੂ ਨੂੰ ਉਹਦੇ ਕਰਮਾਂ ਦੀ ਸਜ਼ਾ ਦੇਣੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਸਾਨੂੰ ਤਾਂ ਹੁਣ ਛੇਤੀ ਜਾਣਾ ਪਵੇਗਾ, ਦਿੱਲੀ ਜਾਣਾ ਪਵੇਗਾ। ਭਾਈ ਹਰਦਾਸ ਤੂੰ ਇਸ ਤਰ੍ਹਾਂ ਕਰ, ਇਹਨਾਂ 52 ਰਾਜਿਆਂ ਨੂੰ ਨਾਲ ਲੈ ਕੇ ਹੌਲੇ ਹੌਲੇ 2-4 ਦਿਨ ਲੱਗਣਗੇ, ਤੂੰ ਵੀ ਦਿੱਲੀ ਆ ਜਾ। ਹਾਂਜੀ,
ਨ੍ਰਿਪ ਸਨੇ ਸਨੇ ਚੱਲ ਹੈ ਮਹਾਨ,
ਇਹ ਰਾਜੇ ਹੌਲੇ ਹੌਲੇ ਚੱਲਣਗੇ ਕਿਉਂਕਿ ਵਿਚਾਰੇ ਕਿੰਨੇ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਹਨ, ਸਰੀਰ ਇਹਨਾਂ ਦੇ ਕਮਜ਼ੋਰ ਹਨ, ਇਹ ਸਫ਼ਰ ਛੇਤੀ ਨਹੀਂ ਮੁਕਾ ਸਕਦੇ ਅਤੇ ਇਹ ਤੇਰੇ ਨਾਲ ਆ ਜਾਣਗੇ।
ਹਮ ਕਰਹ ਸ਼ੀਘਰਤਾ ਮਗ ਵਿਸਾਲ,
ਅਸੀਂ ਹੁਣ ਛੇਤੀ ਨਾਲ ਜਾਣਾ, ਘੋੜੇ 'ਤੇ ਚੜ੍ਹ ਕੇ ਜਾਣਾ ਹੈ, ਜਿੰਨਾ ਛੇਤੀ ਹੋਵੇ ਅਸੀਂ ਗਵਾਲੀਅਰ ਤੋਂ ਦਿੱਲੀ ਪਹੁੰਚਣਾ, 1-2 ਦਿਨਾਂ 'ਚ ਅਸੀਂ ਪਹੁੰਚ ਜਾਵਾਂਗੇ। ਹਾਂਜੀ,
ਔਰ ਸ਼ਾਹ ਪ੍ਰਤੀਖਤ ਬਿਤਿਆ ਕਾਲ,
ਬਾਦਸ਼ਾਹ ਸਾਨੂੰ ਉਡੀਕ ਰਿਹਾ, ਬਹੁਤ ਸਮਾਂ ਹੋ ਗਿਆ। ਹਾਂਜੀ,
ਇਮ ਕਹਿਓ ਪੁਨਹ ਕੀਨੋ ਪਿਆਨ,
ਇਸ ਤਰ੍ਹਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਿਆਨਾ ਕੀਤਾ।
ਚੜ੍ਹ ਕਰ ਤੋ ਰੰਗ ਮਹਾਨ,
ਮਹਾਰਾਜ ਘੋੜੇ 'ਤੇ ਚੜ੍ਹ ਕੇ ਚੱਲ ਪਏ ਹਨ।
ਤਬ ਖਾਂ ਵਜ਼ੀਰ ਨਿਜ ਸੰਗ ਲੀਨ,
ਵਜ਼ੀਰ ਖਾਂ ਨੂੰ ਮਹਾਰਾਜ ਨੇ ਆਪਣੇ ਨਾਲ ਲੈ ਲਿਆ।
ਮੁਖ ਕਰਤ ਬਾਰਤਾ ਗੁਰ ਪਰਬੀਨ,
ਵਜ਼ੀਰ ਖਾਂ ਵੀ ਘੋੜੇ 'ਤੇ ਸਵਾਰ ਹੈ, ਮਹਾਰਾਜ ਘੋੜੇ 'ਤੇ ਸਵਾਰ, ਨਾਲ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਸਨੇ ਸਨੇ ਗਵਾਲੀਅਰ ਤੋਂ ਦਿੱਲੀ ਵੱਲ ਆ ਰਹੇ ਹਨ।
ਸਭ ਸਿੱਖ ਆਦਿ ਜੇਠੇ ਆਨੰਦ,
ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਆਦਿਕ ਸਿੱਖ ਬੜੇ ਖੁਸ਼ ਹਨ ਵੀ ਸਾਡੀ ਘਾਲਣਾ ਸਫਲੀ ਹੋ ਗਈ, ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਗਏ ਹਨ। ਹਾਂਜੀ।
ਗਮਨੇ ਸੋ ਲਾਰ ਕੁਲ ਸੋਢ ਚੰਦ,
ਸੋਢੀ ਕੁਲ ਦੀਪਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ ਇਹ ਪੰਜ ਸਿੱਖ ਘੋੜਿਆਂ ਤੇ ਸਵਾਰ ਹੋ ਕੇ ਆ ਰਹੇ ਹਨ।
ਤਰ ਸ਼ਸਤਰ ਸ਼ੁਭਤ ਜਿਮ ਮਹਿਤ ਸਿੰਘ,
ਮਹਾਰਾਜ ਸੱਚੇ ਪਾਤਸ਼ਾਹ ਬੱਬਰ ਸ਼ੇਰ ਵਰਗੇ ਹਨ, ਮੀਰੀ ਪੀਰੀ ਦੇ ਮਾਲਕ, ਸ਼ਸਤਰ ਦੋਵੇਂ ਪਾਸੇ ਮੀਰੀ ਪੀਰੀ ਦੀਆਂ ਤੇਗਾਂ, ਕਮਰ ਕਸੇ 'ਚ ਕਟਾਰ, ਬਿਸ਼ੂਆ, ਖੰਜਰ, ਬੁਗਦਾ ਅਤੇ ਸੀਸ ਦੇ ਉੱਤੇ ਕਲਗੀ ਤੋੜਾ, ਜਿਗਾ ਸਜਾਏ ਹੋਏ ਬਹੁਤ ਸੋਭਾ ਪਾਉਂਦੇ ਹੈ। ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ।
ਬਲਿਹਾਰ ਜਾਤ ਸੰਤੋਖ ਸਿੰਘ,
ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਤੋਂ, ਜਿਨ੍ਹਾਂ ਨੇ ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਿਆ ਲੀਣਾ। ਉਹ ਜੋ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਆਪਣੀ ਬਾਣੀ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਕਰ ਵਿਖਾਏ ਹਨ। ਇਹਨਾਂ ਰਾਜਿਆਂ ਦੇ ਬਾਰੇ ਸਾਧ ਸੰਗਤ ਜੀ ਕਾਨੂੰਨ ਬਣਿਆ ਹੋਇਆ ਸੀ, ਜੋ ਪੁਰਾਤਨ ਗ੍ਰੰਥ ਖੁਲਾਸਤੂ ਤਵਾਰੀਖ ਫਾਰਸੀ ਵਿੱਚ ਸੁਜਾਨ ਰਾਏ ਭੰਡਾਰੀ ਨੇ 1695 'ਚ ਲਿਖਿਆ ਹੈ। ਉਸ ਗ੍ਰੰਥ ਵਿੱਚ ਜ਼ਿਕਰ ਹੈ ਕਿ ਗਵਾਲੀਅਰ ਦਾ ਕਿਲ੍ਹਾ, ਕਿਉਂਕਿ ਉਸ ਗ੍ਰੰਥ ਵਿੱਚ ਤਵਾਰੀਖ ਦਾ ਖੁਲਾਸਾ ਹੈ, ਹਿੰਦੁਸਤਾਨ ਦੇ ਵੱਖਰੇ ਵੱਖਰੇ 22 ਸੂਬਿਆਂ ਬਾਰੇ ਜਾਣਕਾਰੀ ਹੈ। ਹਿੰਦੁਸਤਾਨ ਦੇ ਜਨਮੇਜੇ ਤੋਂ ਲੈ ਕੇ ਪ੍ਰਿਥਵੀ ਰਾਜ ਚੌਹਾਨ ਤੱਕ ਜਿੰਨੇ ਹਿੰਦੂ ਰਾਜੇ ਹੋਏ ਨੇ, ਖੱਤਰੀ ਰਾਜੇ ਹੋਏ ਨੇ, ਰਾਜਪੂਤ ਰਾਜੇ ਹੋਏ ਨੇ, ਉਹਨਾਂ ਸਾਰਿਆਂ ਦੀ ਹਿਸਟਰੀ ਹੈ ਉਸ ਕਿਤਾਬ ਦੇ ਵਿੱਚ। ਹਿੰਦੁਸਤਾਨ ਦੇ ਜਿੰਨੇ ਦਰਿਆ ਹਨ, ਗੰਗਾ, ਜਮਨਾ, ਸਰਸਵਤੀ, ਬ੍ਰਹਮਪੁੱਤਰ, ਨਰਮਦਾ, ਗੋਦਾਵਰੀ, ਪੰਜਾਬ ਦੇ ਰਾਵੀ, ਚੇਲਮ, ਚਨਾਬ, ਬਿਆਸ, ਸਤਲੁਜ, ਇਹਨਾਂ ਸਾਰਿਆਂ ਦਰਿਆਵਾਂ ਦਾ ਵੇਰਵਾ ਕਿੱਥੋਂ ਸ਼ੁਰੂ ਹੁੰਦੇ ਅਤੇ ਦਰਿਆ ਕਿੱਥੇ ਖਤਮ ਹੁੰਦੇ। ਉਸ ਗ੍ਰੰਥ ਦੇ ਵਿੱਚ ਹਿੰਦੁਸਤਾਨ ਦੇ ਕਿਲ੍ਹਿਆਂ ਦਾ ਵੀ ਜ਼ਿਕਰ ਹੈ, ਸਾਰੇ ਵੱਡੇ ਵੱਡੇ ਕਿਲ੍ਹੇ ਕਿਹੜੇ ਕਿਹੜੇ ਇਲਾਕੇ 'ਚ ਹਨ, ਕਿਹੜੇ ਕਿਹੜੇ ਕਿਲ੍ਹੇ ਹਨ, ਕਿਹਨਾਂ ਕਿਹਨਾਂ ਨੇ ਬਣਾਏ ਹਨ, ਕਿੰਨੇ ਪੁਰਾਣੇ ਹਨ, ਕਿੱਡੇ ਵੱਡੇ ਹਨ, ਕਿੰਨੀਆਂ ਫੌਜਾਂ ਰਹਿੰਦੀਆਂ ਹਨ, ਉਹ ਕਿਲ੍ਹੇ ਕਿਸ ਕੰਮ ਲਈ ਵਰਤੇ ਜਾਂਦੇ ਨੇ, ਇਹ ਵੀ ਜ਼ਿਕਰ ਹੈ। ਉਸ ਗ੍ਰੰਥ ਵਿੱਚ ਗਵਾਲੀਅਰ ਦੇ ਕਿਲ੍ਹੇ ਦਾ ਵੀ ਜ਼ਿਕਰ ਹੈ ਅਤੇ ਗਵਾਲੀਅਰ ਦੇ ਕਿਲ੍ਹੇ ਬਾਰੇ ਲਿਖਿਆ ਹੈ ਕਿ ਗਵਾਲੀਅਰ ਦਾ ਕਿਲ੍ਹਾ ਹਿੰਦੁਸਤਾਨ ਦੇ ਕਿਲ੍ਹਿਆਂ ਵਿੱਚੋਂ ਸਭ ਤੋਂ ਵੱਡਿਆਂ ਕਿਲ੍ਹਿਆਂ ਵਿੱਚ ਗਿਣਿਆ ਜਾਂਦਾ, ਔਰ ਉਹਦਾ ਵਿਸ਼ੇਸ਼ ਸਥਾਨ ਇਹ ਹੈ ਵੀ ਉੱਥੇ ਰਾਜਸੀ ਕੈਦੀਆਂ ਦੀ ਜੇਲ੍ਹ ਹੈ। ਜਿਹੜੇ ਰਾਜਸੀ ਰਾਜਨੀਤਿਕ ਤੌਰ 'ਤੇ ਵੱਡੇ ਵੱਡੇ ਲੋਕ ਰਾਜੇ ਬਗਾਵਤ ਕਰਦੇ ਹਨ ਜਾਂ ਸਰਕਾਰ ਦੇ ਕਿਸੇ ਤਰ੍ਹਾਂ ਦੋਸ਼ੀ ਪਾਏ ਜਾਂਦੇ ਹਨ, ਰਾਜੇ ਮਹਾਰਾਜੇ, ਖਾਨ, ਬਹਾਦਰ, ਨਵਾਬ, ਉਹਨਾਂ ਨੂੰ ਉੱਥੇ ਸਿੱਟਿਆ ਜਾਂਦਾ ਹੈ। ਉਹ ਵੀ ਉਹਨਾਂ ਨੂੰ ਸੁੱਟਿਆ ਜਾਂਦਾ ਹੈ ਜਿਨ੍ਹਾਂ ਨੇ ਉਸ ਜੇਲ੍ਹ ਦੇ ਅੰਦਰ ਹੀ ਮਰਨਾ ਹੋਵੇ, ਜਿਉਂਦੇ ਜੀ ਬਾਹਰ ਨਹੀਂ ਨਿਕਲ ਸਕਦੇ, ਸਾਰੀ ਉਮਰ ਉਸ ਗਵਾਲੀਅਰ ਦੇ ਕਿਲ੍ਹੇ ਵਿੱਚ ਹੀ ਰਹਿਣਗੇ, ਉੱਥੇ ਹੀ ਜੀਣਗੇ, ਉੱਥੇ ਹੀ ਮਰਨਗੇ ਅਤੇ ਉੱਥੇ ਹੀ ਉਹਨਾਂ ਦਾ ਸੰਸਕਾਰ ਹੋਵੇਗਾ। ਉਹਨਾਂ ਦਾ ਮੁਰਦਾ ਸਰੀਰ ਵੀ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਨਹੀਂ ਆਏਗਾ, ਇਹ ਕਾਨੂੰਨ ਬਣਿਆ ਹੋਇਆ। ਗਵਾਲੀਅਰ ਦੇ ਕਿਲ੍ਹੇ ਦਾ ਕਾਨੂੰਨ ਸਾਰੇ ਕਿਲ੍ਹਿਆਂ ਨਾਲੋਂ ਵੱਖਰਾ, ਇਸ ਜੇਲ੍ਹ ਦਾ ਲਾ ਸਾਰਿਆਂ ਨਾਲੋਂ ਵੱਖਰਾ, ਕੋਈ ਇਹ ਤੋਂ ਬਾਹਰ ਆ ਨਹੀਂ ਸੀ ਸਕਦਾ। ਬਲਿਹਾਰ ਜਾਈਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੰਦੀ ਛੋੜ ਦਾਤਾ ਜੀ ਤੋਂ, 52 ਦੇ 52 ਰਾਜਿਆਂ ਨੂੰ ਸੱਚੇ ਪਾਤਸ਼ਾਹ ਲੈ ਆਏ ਅਤੇ ਆ ਤੁਰੇ ਆਉਂਦੇ ਆ ਦਿੱਲੀ ਵੱਲ। ਕਵੀਰਾਜ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਿਹਾਰ ਜਾਵਾਂ ਮੇਰੇ ਸਤਿਗੁਰੂ ਪਾਤਸ਼ਾਹ ਜੀ ਤੋਂ।
ਅਬਰਾਸ ਚਤੁਰਥੀ ਪੂਰਕੀਨ,
ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੌਥੀ ਰਾਸ ਇੱਥੇ ਸਮਾਪਤ ਹੋ ਗਈ ਹੈ। ਸਾਧ ਸੰਗਤ ਜੀ, ਜੋ ਗ੍ਰੰਥ ਗੁਰ ਪ੍ਰਤਾਪ ਸੂਰਜ ਹੈ, ਇਹ ਕਵੀ ਜੀ ਨੇ ਰੂਪਕ ਅਲੰਕਾਰ ਦੇ ਹਿਸਾਬ ਨਾਲ ਬੜੇ ਸੁੰਦਰ ਢੰਗ ਨਾਲ ਇਹਦੀ ਰਚਨਾ ਕੀਤੀ ਹੈ। 12 ਰਾਸਾਂ, 6 ਰੁੱਤਾਂ, 2 ਆਇਨ, ਕਿਉਂਕਿ ਸੂਰਜ ਸਾਲ ਵਿੱਚ 12 ਰਾਸੀਆਂ ਦੀ ਯਾਤਰਾ ਕਰਦਾ ਹੈ। ਗ੍ਰੰਥ ਦਾ ਨਾਮ ਹੈ ਗੁਰ ਪ੍ਰਤਾਪ ਸੂਰਜ। ਯਾਨੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸੂਰਜ ਦੀ ਤਰ੍ਹਾਂ ਦਰਸਾਇਆ ਹੈ, ਉਹਨਾਂ ਦਾ ਜਿਹੜਾ ਪ੍ਰਤਾਪ ਹੈ ਉਹ ਸੂਰਜ ਦੀ ਤਰ੍ਹਾਂ ਹੈ। ਅਤੇ ਗੁਰੂ ਦਾ ਪ੍ਰਤਾਪ ਰੂਪੀ ਸੂਰਜ 12 ਰਸਾਂ ਵਿੱਚੋਂ, 6 ਰੁੱਤਾਂ ਵਿੱਚੋਂ ਅਤੇ 2 ਜਿਹੜੇ ਉੱਤਰਾਇਣ ਅਤੇ ਦਖਣਾਇਣ ਪੱਖ ਹਨ ਉਹਨਾਂ ਵਿੱਚੋਂ ਹੋ ਕੇ ਸੰਸਾਰ ਦਾ ਭਲਾ ਕਰ ਰਿਹਾ ਹੈ। ਇਸ ਤਰ੍ਹਾਂ ਕਵੀ ਜੀ ਕਹਿੰਦੇ ਅੱਜ ਚੌਥੀ ਰਾਸ ਸਮਾਪਤ ਹੋ ਗਈ ਹੈ।
ਗੁਰ ਕਿਰਪਾ ਧਾਰ ਉਦਮ ਸੋ ਦੀਨ,
ਗੁਰੂ ਜੀ ਨੇ ਕਿਰਪਾ ਕੀਤੀ, ਇਹ ਉਦਮ ਦਿੱਤਾ ਕਵੀ ਜੀ ਨੂੰ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀਰਾਜ ਜੀ ਛੋਟੀ ਉਮਰ ਵਿੱਚ ਹੀ ਬੜੇ ਕਮਾਲ ਦੇ ਕਵੀ ਸਨ। ਮਹਾਂਪੁਰਸ਼ਾਂ ਤੋਂ ਸੁਣਿਆ ਹੈ ਕਿ ਇੱਕੋ ਸਮੇਂ ਮਹਾਰਾਜ ਕਲਗੀਧਰ ਪਾਤਸ਼ਾਹ ਨੇ 2 ਰਤਨ ਭੇਜੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ। ਉਹ ਕਿਹੜੇ ਸਨ? ਇੱਕ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਦੂਸਰੇ ਸਨ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ। ਸ਼ੇਰੇ ਪੰਜਾਬ ਨੇ ਤਲਵਾਰ ਦੇ ਜ਼ੋਰ ਦਿਖਾਏ, ਖਾਲਸੇ ਦਾ ਰਾਜ ਤਿੱਬਤ ਤੋਂ ਲੈ ਕੇ, ਜੰਮੂ ਕਸ਼ਮੀਰ ਤੋਂ ਲੈ ਕੇ, ਪੰਜਾਬ ਤੋਂ ਲੈ ਕੇ, ਸਿੰਧ ਬਲੋਚਿਸਤਾਨ 'ਤੇ ਜਾ ਕੇ ਕਾਬਲ ਦੀਆਂ ਕੰਧਾਂ ਤਾਈਂ ਕਾਇਮ ਕੀਤਾ। ਐਡਾ ਵੱਡਾ ਖਾਲਸਾ ਰਾਜ ਕਾਇਮ ਕਰਨਾ ਕੋਈ ਸੌਖੀ ਗੱਲ ਨਹੀਂ ਸੀ। ਆਪਣੀਆਂ ਮਿਸਲਾਂ ਖਿੰਡੀਆਂ ਪੁੰਡੀਆਂ ਇਕੱਠੀਆਂ ਕੀਤੀਆਂ 12, ਅਤੇ ਖਾਲਸੇ ਦਾ ਰਾਜ ਕਾਇਮ ਕੀਤਾ। ਜੇ ਖਾਲਸੇ ਦਾ ਰਾਜ ਸ਼ੇਰੇ ਪੰਜਾਬ ਕਾਇਮ ਨਾ ਕਰਦੇ, ਸ਼ਾਇਦ ਇੰਨਾ ਪ੍ਰਚਾਰ, ਇੰਨਾ ਜਾਹੋ ਜਲਾਲ ਜਿਹੜਾ ਪੰਥ ਦਾ ਅੱਜ ਦੇਖਦੇ ਹਾਂ ਨਾ ਨਜ਼ਰ ਆਉਂਦਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਖਾਲਸੇ ਦੀ ਤੇਗ ਦੇ ਜ਼ੋਰ ਨਾਲ, ਫਰਾਂਸ ਅਤੇ ਇੰਗਲੈਂਡ ਦੀਆਂ ਸਰਕਾਰਾਂ ਵੀ ਝੁੱਕ ਗਈਆਂ ਸਨ। ਸੋ ਇਹ ਜਿਹੜਾ ਸ਼ੇਰੇ ਪੰਜਾਬ ਨੂੰ ਮਹਾਰਾਜ ਨੇ ਮਾਣ ਬਖਸ਼ਿਆ ਸੇਵਾ ਲਈ, ਜਿੱਥੇ ਭਾਈ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਤਲਵਾਰ ਨਾਲ ਸੇਵਾ ਕੀਤੀ, ਉੱਥੇ ਕਵੀਰਾਜ ਸੰਤੋਖ ਸਿੰਘ ਨੇ ਕਲਮ ਨਾਲ ਸੇਵਾ ਕੀਤੀ। ਕਲਮ ਕਿਰਪਾਨ ਇਹ ਦੋਵੇਂ ਵੱਡੀਆਂ ਤਾਕਤਾਂ ਹਨ। ਕਲਮ ਦੀ ਸੇਵਾ ਭਾਈ ਸੰਤੋਖ ਸਿੰਘ ਜੀ ਪਿੰਡ ਪਿੰਡ ਜਾ ਕੇ ਗੁਰੂ ਸਾਹਿਬਾਂ ਦਾ ਇਤਿਹਾਸ ਇਕੱਠਾ ਕੀਤਾ। ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਾਧ ਸੰਗਤ ਜੀ, ਇੱਕ ਛੋਟੀ ਜਿਹੀ ਐਪਲੀਕੇਸ਼ਨ ਲਿਖਣੀ ਹੋਵੇ ਨਾ, ਸੱਤਾਂ ਵਕੀਲਾਂ ਨੂੰ ਪੁੱਛਦੇ ਫਿਰਦੇ ਹੈ ਅਤੇ ਫਿਰ ਵੀ ਜਾ ਕੇ ਲਿਖੀ ਨਹੀਂ ਜਾਂਦੀ ਨਾ ਲੋਕਾਂ ਕੋਲੋਂ। ਅਤੇ ਇਹ ਨਿੰਦਾ ਜਿਹੇ ਗੰਗਾ ਯਾਨੀ ਆਪ ਨਾ ਦੇਹੇ ਚੁਰੂ ਭਰ ਪਾਨੀ, ਮੈਨੂੰ ਕਈ ਵਾਰੀ ਕਹਿੰਦੇ ਆ ਇੱਥੇ ਵੀ ਕਈ ਪ੍ਰੇਮੀ, ਇਹ ਗੁਰਪ੍ਰਤਾਪ ਦੀ ਕਥਾ ਬੰਦ ਕਰ ਦਿਓ। ਮੈਂ ਕਿਹਾ ਕਰ ਦਿੰਦੇ ਹਾਂ, ਸਾਨੂੰ ਗ੍ਰੰਥ ਹੋਰ ਲਿਆ ਦਿਓ, ਉਹਦੀ ਕਰ ਦਿਆਂਗੇ, ਸਾਨੂੰ ਕੀ ਕਥਾ ਹੀ ਕਰਨੀ ਹੈ, ਪਰ ਹੋਵੇ ਤਾਂ ਸਹੀ ਕੁਝ ਪੱਲੇ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਦੇਣ ਸਾਧ ਸੰਗਤ ਜੀ, ਅਸੀਂ 100 ਜਨਮਾਂ 'ਚ ਨਹੀਂ ਦੇ ਸਕਦੇ। ਨਿੰਦਾ ਕਰਨੀ ਬੜੀ ਸੌਖੀ ਹੈ। ਅਤੇ ਇਹ ਨਿੰਦਾ ਜੇ ਗੰਗਾ ਯਾਨੀ ਪਿੰਡ ਪਿੰਡ ਜਾ ਕੇ ਗੁਰੂਆਂ ਦਾ ਇਤਿਹਾਸ, ਭਾਈ ਸਾਹਿਬ ਲਿਖਦੇ ਨੇ, ਸ੍ਰੀ ਗੁਰ ਕੋ ਇਤਿਹਾਸ ਜਗਤ ਮੈਂ, ਰਲ ਮਿਲ ਰਹੇ ਹੋ ਨਾ ਸਭ ਥਲ ਇੱਕ ਥਲ ਮੈਂ। ਕਹਿੰਦੇ ਗੁਰੂ ਸਾਹਿਬ ਦਾ ਇਤਿਹਾਸ ਖਿੰਡਿਆ ਪੁੰਡਿਆ ਸੀ, ਕੁਝ ਇਤਿਹਾਸ ਪਟਨੇ ਦੇ ਵਾਸੀਆਂ ਨੂੰ ਯਾਦ ਸੀ ਅਤੇ ਕੁਝ ਇਤਿਹਾਸ ਨਨਕਾਣੇ ਦੇ ਵਾਸੀਆਂ ਨੂੰ ਯਾਦ ਸੀ, ਕੁਝ ਅਨੰਦਪੁਰ ਸਾਹਿਬ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਸੀ, ਕੁਝ ਹਜ਼ੂਰ ਸਾਹਿਬ ਰਹਿਣ ਵਾਲਿਆਂ ਨੂੰ ਪਤਾ ਸੀ। ਸਾਰਾ ਇੱਕ ਥਾਂ 'ਤੇ ਮਿਲਦਾ ਹੀ ਨਹੀਂ ਸੀ। ਕਵੀ ਜੀ ਤੋਂ ਪਹਿਲਾਂ ਦੱਸੋ ਕਿਹੜਾ ਗ੍ਰੰਥ ਹੈ ਜੇ ਜੋ ਸਾਰਾ ਇਤਿਹਾਸ ਇੱਕ ਥਾਂ 'ਤੇ ਇਕੱਠਾ ਮਿਲ ਜੇ? ਕੋਈ ਨਹੀਂ। ਲਿਖਿਆ ਜ਼ਰੂਰ ਹੈ ਮਹਾਂਪੁਰਸ਼ਾਂ ਨੇ, ਮਹਿਮਾ ਪ੍ਰਕਾਸ਼ ਵਾਲਿਆਂ ਨੇ, ਗੁਰਬਿਲਾਸ ਵਾਲਿਆਂ ਨੇ, ਜਨਮ ਸਾਖੀ ਵਾਲਿਆਂ ਨੇ, ਪਰ ਥੋੜ੍ਹਾ ਥੋੜ੍ਹਾ ਹੈ। ਇਕੱਠਾ ਇੱਕ ਥਾਂ 'ਤੇ ਖਜ਼ਾਨਾ ਇਕੱਠਾ ਕਰਨਾ, ਇਹ ਮਾਣ ਕਵੀ ਜੀ ਨੂੰ ਪ੍ਰਾਪਤ ਹੋਇਆ। ਸਾਰੇ ਸੰਸਾਰ ਦੇ ਵਿੱਚ ਕਵੀ ਜੀ ਅਗਲੀ ਮਿਸਾਲ ਦਿੰਦੇ ਆ, ਉਹ ਕਹਿੰਦੇ ਜਿਵੇਂ ਜਿਮ ਸਿੱਖ ਸਿੱਖਤਾ ਕੰਚਨ ਰਲ ਰਿਹਾ, ਰੇਤ ਦੇ ਵਿੱਚ ਸੋਨਾ, ਉਹ ਜਦੋਂ ਸੁਨਿਆਰੇ ਕੰਮ ਕਰਦੇ ਹਨ, ਨਿੱਕੇ ਨਿੱਕੇ ਬਰੀਕ ਕਣ ਜਿਹੜੇ ਨੇ ਟੁੱਟ ਟੁੱਟ ਕੇ ਉਹਨਾਂ ਦੇ ਮਿੱਟੀ 'ਚ ਰੇਤ 'ਚ ਰਲ ਜਾਂਦੇ ਨੇ। ਉਹ ਜਿਹੜਾ ਸੁਨਿਆਰੇ ਦੀ ਦੁਕਾਨ ਦਾ ਕੂੜਾ ਹੁੰਦਾ ਨਾ, ਉਹ ਸਾਰਾ ਸੁਨਿਆਰਾ ਇਕੱਠਾ ਕਰਕੇ ਇੱਕ ਬਾਲਟੀ 'ਚ ਪਾ ਕੇ ਰੱਖਦਾ, ਸਾਲ ਪਿੱਛੋਂ ਨਿਲਾਮ ਹੁੰਦਾ। ਉਹਦੇ ਵਿੱਚੋਂ ਡਾਂਵਲਾ ਕਹਿੰਦੇ ਨੇ, ਜਿਹੜਾ ਉਹਦੇ ਵਿੱਚੋਂ ਉਹ ਰੇਤ ਵਿੱਚੋਂ ਸੋਨਾ ਕੱਢ ਲੈਂਦਾ, ਚੰਡੀ ਦੀ ਵਾਰ 'ਚ ਆਉਂਦਾ ਨਾ, ਰੇਤ ਵਿੱਚੋਂ ਸੋਨਾ ਡਾਵਲੇ, ਉਹ ਡਾਵਲਾ ਕੱਢ ਲੈਂਦਾ ਅਤੇ ਉਹ ਡਾਵਲਾ ਫਿਰ ਉਹਦੀ ਡਲੀ ਬਣਾ ਲੈਂਦਾ। ਕਵੀ ਜੀ ਨੇ ਥਾਂ ਥਾਂ 'ਤੇ ਜਾ ਕੇ ਨਾ ਗੁਰੂ ਸਾਹਿਬਾਂ ਦਾ ਇਤਿਹਾਸ ਇਕੱਠਾ ਕਰ ਕਰਕੇ ਅਤੇ ਆਹ ਡਲੀ ਬਣਾ ਕੇ ਸੋਨੇ ਦੀ, ਸੋਨੇ ਦਾ ਬਿਸਕੁਟ ਜਿਹਦਾ ਨਾਮ ਹੈ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਖਾਲਸਾ ਜੀ। ਇਸ ਗ੍ਰੰਥ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਸੋਮਾ ਨਹੀਂ। ਜਿਨ੍ਹਾਂ ਨੇ ਵੀ ਲਿਖਿਆ ਇਹਨੂੰ ਵੇਖ ਕੇ ਲਿਖਿਆ, ਜੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਗੁਰੂ ਨਾਨਕ ਚਮਤਕਾਰ, ਅਸ਼ਟਗੁਰ ਚਮਤਕਾਰ ਜਾਂ ਕਲਗੀਧਰ ਚਮਤਕਾਰ, ਉਹਨਾਂ ਦੀ ਬੜੀ ਵੱਡੀ ਦੇਣ ਹੈ ਭਾਈ ਸਾਹਿਬ ਵੀਰ ਸਿੰਘ ਜੀ ਦੀ, ਉਹ ਵੀ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਾਲ ਹੀ ਤੁਰੇ ਹੈ, ਇਹਨਾਂ ਨੂੰ ਵੇਖ ਕੇ ਲਿਖਿਆ। ਜੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਲਿਖਿਆ, ਉਹਨਾਂ ਨੇ ਵੀ ਸਤਿਗੁਰੂ ਜੀ ਦਾ ਇਤਿਹਾਸ ਇਸੇ ਗ੍ਰੰਥ ਦੇ ਆਧਾਰ 'ਤੇ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀ ਗੁਰੂ ਖਾਲਸਾ ਪਹਿਲਾ ਅਤੇ ਦੂਜਾ ਭਾਗ ਲਿਖਿਆ, ਉਹ ਵੀ ਇਸੇ ਗ੍ਰੰਥ ਦੇ ਆਧਾਰ 'ਤੇ ਲਿਖਿਆ। ਫਿਰ ਪ੍ਰੋਫੈਸਰ ਸਾਹਿਬ ਸਿੰਘ ਜੀ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਉਹਨਾਂ ਨੇ ਵੀ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ, ਉਹ ਵੀ ਗੁਰਪ੍ਰਤਾਪ ਸੂਰਜ ਨੂੰ ਵੇਖ ਕੇ ਹੀ ਲਿਖਿਆ। ਕਹਿਣ ਦਾ ਮਤਲਬ ਹੈ ਵੀ ਜਿੰਨਾ ਵੀ ਸਾਡੇ ਕੋਲ ਅੱਜ ਇਤਿਹਾਸ ਲਿਖਿਆ, ਥੋੜ੍ਹਾ ਵੱਡਾ ਛੋਟਾ, ਵਾਰਤਕ ਜਾਂ ਕਵਿਤਾ 'ਚ ਜਿੱਦਾਂ ਵੀ ਹੈ, ਉਹਦਾ ਮੁੱਖ ਸੋਮਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹੈ। ਸੋ ਇਸ ਗ੍ਰੰਥ ਨੂੰ ਆਪਾਂ ਨਿੰਦ ਤਾਂ ਦਿੰਦੇ ਹਾਂ, ਪਰ ਇਹ ਕਿੰਨੀ ਮਿਹਨਤ ਨਾਲ ਬਣਿਆ, ਇਹਦੀਆਂ ਐਡੀਆਂ ਐਡੀਆਂ 14 ਜਿਲਦਾਂ ਨੇ, 14 ਵੋਲੀਅਮ ਨੇ। ਅੱਜ ਕੱਲ੍ਹ ਵੀ ਕਈ ਕਵੀ ਕਵਿਤਾ ਲਿਖਦੇ ਨੇ ਅਤੇ ਉਹ ਜਿਹੜੇ ਪ੍ਰਕਾਸ਼ਕ ਨੇ ਨਾ, ਛਾਪਣ ਵਾਲੇ, ਉਹਨਾਂ ਨਾਲ ਲਿਖਤ ਪੜ੍ਹਤ ਕਰਦੇ ਨੇ। ਕੀ ਲਿਖਤ ਪੜ੍ਹਤ ਕਰਦੇ ਨੇ? ਕੋਰਟ ਕਚਹਿਰੀ 'ਚ ਜਾ ਕੇ ਵੀ ਜਿੰਨਾ ਚਿਰ ਮੈਂ ਜਿਉਂਦਾ ਜਾਂ ਇਹ ਕਿਤਾਬ ਛਪਦੀ ਰਹੇਗੀ, ਇਹਦੀ ਰਿਐਲਿਟੀ ਮੇਰੇ ਪੁੱਤਰ ਪੋਤਰਿਆਂ ਪੜਪੋਤਿਆਂ ਨੂੰ ਮਿਲਦੀ ਰਹਿਣੀ ਚਾਹੀਦੀ ਹੈ। ਲੱਖਾਂ ਕਰੋੜਾਂ ਰੁਪਈਆ ਉਹ ਪਰਿਵਾਰ ਉਹਨਾਂ ਕਿਤਾਬਾਂ ਤੋਂ ਕਮਾਉਂਦੇ ਨੇ। ਕਵੀ ਜੀ ਨੇ ਐਡਾ ਵੱਡਾ ਖਜ਼ਾਨਾ ਲਿਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਅਰਦਾਸਾ ਕਰਾਇਆ ਕਿ ਦਾਸ ਨੇ, ਗੁਰੂ ਰਾਮਦਾਸ ਤੇਰੀ ਕਿਰਪਾ ਨਾਲ ਇਹ ਸੇਵਾ ਨਿਭਾਈ, ਤੁਸੀਂ ਕਰਾਈ ਹੈ। ਜਿੰਨੇ ਔਗਣ ਨੇ ਮੇਰੇ ਨੇ, ਜਿੰਨੇ ਗੁਣ ਨੇ ਉਹ ਪੰਥ ਗੁਰੂ ਖਾਲਸੇ ਦੇ ਨੇ, ਗੁਰੂ ਦੇ ਨੇ। ਇਹ ਗੁਰੂ ਦੀ ਚੀਜ਼ ਮੈਂ ਗੁਰੂ ਪੰਥ ਨੂੰ ਦੇ ਰਿਹਾ, ਮੇਰੀ ਸੇਵਾ ਪ੍ਰਵਾਨ ਕਰ ਲੈਣੀ, ਇਹਦੇ ਬਦਲੇ 'ਚ ਮੈਨੂੰ ਸਿੱਖੀ ਦੀ ਦਾਤ ਬਖਸ਼ਣੀ, ਸਿੱਖੀ ਮੰਗੀ। ਅਤੇ ਸਾਧ ਸੰਗਤ ਜੀ, ਜੇ ਕਵੀ ਜੀ ਵੀ ਰਿਐਲਿਟੀ ਮੰਗਣ ਨਾ, ਤਾਂ ਸਾਰੀ ਦੁਨੀਆ ਰਿਐਲਿਟੀ ਨਹੀਂ ਦੇ ਸਕਦੀ ਇੱਕ ਅੱਖਰ ਦੀ ਵੀ। ਇਹੋ ਜਿਹਾ ਮਹਾਨ ਗ੍ਰੰਥ ਅੱਜ ਇਹਦੀ ਚੌਥੀ ਰਾਸ ਸੰਪੂਰਨ ਹੋ ਰਹੀ ਹੈ। ਕਵੀ ਜੀ ਕਹਿ ਰਹੇ ਨੇ, ਅਬ ਰਾਸ ਚਤੁਰਥੀ ਪੂਰ ਕੀਨ, ਗੁਰ ਕਿਰਪਾ ਧਾਰ ਉੱਦਮ ਸੋ ਦੀਨ। ਇਹ ਉੱਦਮ ਮੇਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੇ ਤੋਂ ਸੇਵਾ ਕਰਾਈ। ਹਾਂਜੀ,
ਸੁੰਦਰ ਬਿਲਾਸ ਕੀਨੇ ਪ੍ਰਕਾਸ਼,
ਸਤਿਗੁਰਾਂ ਦੇ ਸੋਹਣੇ ਸੋਹਣੇ ਬਿਲਾਸ, ਸੋਹਣੀ ਸੋਹਣੀ ਕਥਾ ਸਤਿਗੁਰਾਂ ਦੀ ਵਰਣਨ ਕੀਤੀ, ਕਰਾਈ ਗੁਰੂ ਸਾਹਿਬ ਨੇ। ਹਾਂਜੀ,
ਜਿਸ ਪਾਠਤ ਸੁਨਤ ਸਭ ਪਾਪ ਨਾਸ਼,
ਇਸ ਕਥਾ ਨੂੰ ਪੜ੍ਹਨ ਤੇ ਸੁਣਨ ਨਾਲ ਸਾਰੇ ਪਾਪ ਨਾਸ਼ ਹੋ ਜਾਂਦੇ। ਪ੍ਰੋਫੈਸਰ ਪੂਰਨ ਸਿੰਘ ਜੀ ਬੜੇ ਮਹਾਨ ਵਿਦਵਾਨ ਹੋਏ ਨੇ, ਉਹਨਾਂ ਨੇ ਵੀ ਗੁਰਪ੍ਰਤਾਪ ਸੂਰਜ ਦੀ ਕਥਾ ਬਾਰੇ ਬੜੇ ਸੁੰਦਰ ਬਚਨ ਕਹੇ ਨੇ। ਉਹ ਕਹਿੰਦੇ ਨੇ, ਕਈ ਕਹੀ ਜਾਂਦੇ ਆ ਵੀ ਭੰਗ ਪੀਣ ਵਾਲੇ ਕਵੀ ਨੇ ਲਿਖ ਦਿੱਤਾ ਭੰਗ ਦੀ ਲੋਰ ਵਿੱਚ। ਉਹ ਕਹਿੰਦੇ, ਤੁਸੀਂ ਉੱਥੇ ਪਹੁੰਚ ਹੀ ਨਹੀਂ ਸਕਦੇ ਜਿਹੜੇ ਜਗ੍ਹਾ 'ਤੇ ਕਵੀ ਸੰਤੋਖ ਸਿੰਘ ਪਹੁੰਚਿਆ। ਉਹ ਕਹਿੰਦੇ, ਧਿਆਨੀ, ਇਹ ਧਿਆਨ ਵਿੱਚੋਂ ਪੈਦਾ ਹੋਈ ਹੈ ਕਵਿਤਾ, ਇਹ ਕਥਾ। ਉੱਦਾਂ ਸੁੱਕੀਆਂ ਖੁਸ਼ਕ ਗੱਲਾਂ ਕਹਾਣੀਆਂ ਸੁਣਾਉਣੀਆਂ ਹੋਰ ਗੱਲ ਹੈ, ਜਿੱਥੇ ਪਿਆਰ, ਭਗਤੀ, ਨਾਮ ਰਸ ਅੰਦਰ ਦਾ ਸੋਹਜ ਪ੍ਰਗਟ ਹੋਇਆ ਹੋਵੇ, ਗੁਰੂ ਦੇ ਪਿਆਰ ਦੇ ਚਸ਼ਮੇ ਫੁੱਟੇ ਹੋਣ, ਉਹ ਕਵਿਤਾ ਕਵੀਰਾਜ ਸੰਤੋਖ ਸਿੰਘ ਦੀ ਹੈ। ਸੋ ਅੱਜ ਪੂਰਨ ਹੋ ਰਹੀ ਹੈ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਅਗਲੀ ਕਥਾ ਵੀ ਆਪਾਂ ਸਰਵਣ ਕਰਾਂਗੇ। ਸਾਡੇ ਕੋਲ ਪੰਥ ਦੇ ਮਹਾਨ ਵਿਦਵਾਨ, ਕਥਾਵਾਚਕ ਸਤਿਕਾਰਯੋਗ ਗਿਆਨੀ ਦਵਿੰਦਰ ਸਿੰਘ ਜੀ ਵੀ ਆ ਚੁੱਕੇ ਨੇ। ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਗੁਰੂ ਚਰਨਾਂ ਨਾਲ, ਕਿਹੜੀ ਪ੍ਰੇਮ ਵਾਲੀ ਆਤਮਾ ਹਨ, ਮਹਾਰਾਜ ਸਾਹਿਬ ਜੀ ਦੇ ਅਸਥਾਨਾਂ 'ਤੇ ਸੇਵਾ, ਪਾਉਂਟਾ ਸਾਹਿਬ ਵੀ ਦਾਸ ਨੂੰ ਦਰਸ਼ਨ ਹੋਏ, ਅੰਬਾਲੇ ਵੀ, ਹੋਰ ਵੀ ਅਸਥਾਨਾਂ 'ਤੇ ਸੇਵਾ ਨਿਭਾਉਂਦੇ ਅੱਜ ਇੱਥੇ ਆਏ ਨੇ। ਉਹ ਸੰਗਤਾਂ ਨਾਲ ਇਹ ਭਾਵਨਾ ਵਾਲੀ, ਸ਼ਰਧਾ ਵਾਲੀ ਕਥਾ ਆਪ ਜੀ ਨੂੰ ਸਰਵਣ ਕਰਾਇਆ ਕਰਨਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਏ ਮਯਾ ਤਾਰ, ਅੰਧਕੂਪ ਮਹਾਂ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਰ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।